ਵਾਰ 31 ਦੀ 19 ਪੌੜੀ ਵਿੱਚ ਫਿਰ ਰਾਵਣ ਦੀ ਜਿਹੜੀ ਜਗਤ ਪ੍ਰਸਿੱਧ ਗਾਥਾ ਹੈ ਉਸ ਦਾ ਭਾਈ ਗੁਰਦਾਸ ਜੀ ਵਰਣਨ ਕਰ ਰਹੇ ਹਨ ਕਿ ਕਿਸ ਤਰ੍ਹਾਂ ਉਹਦੀ ਸੋਨੇ ਦੀ ਲੰਕਾ ਸੀ ਅਤੇ ਕਿਵੇਂ ਉਹਦੇ ਸਾਰੇ ਭਰਾ ਪੁੱਤਰ ਪੋਤਰੇ ਸੰਸਾਰ ਤੋਂ ਨਾਸ਼ ਹੋ ਗਏ। ਫੁਰਮਾਨ ਕਰਦੇ ਨੇ, ਸੋਏਨ ਲੰਕਾ ਵੱਡਾ ਗੜ੍ਹ, ਖਾਰ ਸਮੁੰਦ ਜਵੇਹੀ ਖਾਈ, ਲੱਖ ਪੁੱਤ ਪੋਤੇ ਸਵਾ ਲੱਖ, ਕੁੰਭ ਕਰਨ ਮਹਿਰਾਵਣ ਭਾਈ, ਪਵਨ ਬੁਹਾਰੀ ਦੇ ਨਿਤ, ਇੰਦਰ ਭਰੈ ਪਾਣੀ ਵਰਿਆਈ, ਬੈਸੰਤਰ ਰਾਸੋਈਆ, ਸੂਰਜ ਚੰਦ ਚਿਰਾਗ ਦੀਪਾਈ, ਬਹੁ ਖੂਹਣ ਚਤੁਰੰਗ ਦਲ, ਦੇਸ ਨਾ ਵੇਸ ਨਾ ਕੀਮਤ ਪਾਈ, ਮਹਾਦੇਵ ਦੀ ਸੇਵ ਕਰ, ਦੇਵ ਦਾਨਵ ਰਹਿੰਦੇ ਸ਼ਰਨਾਈ, ਆਪ ਜਸ ਲੈ ਦੁਰਮਤ ਬੁਰਿਆਈ, ਆਪ ਜਸ ਲੈ ਦੁਰਮਤ ਬੁਰਿਆਈ। ਕਹਿਣ ਲੱਗੇ, ਸੋਏਨ ਲੰਕਾ ਵੱਡਾ ਗੜ੍ਹ, ਖਾਰ ਸਮੁੰਦ ਜਵੇਹੀ ਖਾਈ। ਇਹ ਹੁਣ ਰਾਵਣ ਦਾ ਜ਼ਿਕਰ ਕਰਦੇ ਨੇ। ਕਹਿਣ ਲੱਗੇ, ਖੋਟੀ ਮੱਤ ਵਾਲੇ ਰਾਵਣ ਨੇ ਬੁਰਿਆਈ ਦੇ ਕਾਰਨ ਆਪ ਜਸ ਤਾਂ ਖੱਟਿਆ ਹੀ ਖੱਟਿਆ, ਪਰ ਕੀ ਕੁਛ ਸੀ ਉਹਦੇ ਕੋਲ? ਸੋਏਨ ਲੰਕਾ ਵੱਡਾ ਗੜ੍ਹ, ਸੋਨੇ ਦੀ ਲੰਕਾ ਦਾ ਬੜਾ ਵੱਡਾ ਉਸਦਾ ਕਿਲ੍ਹਾ ਸੀ, ਤੇ ਜਿਸ ਦੇ ਦੁਆਲੇ ਸਮੁੰਦਰ ਜਿੰਨੀ ਡੂੰਘੀ ਖਾਈ ਸੀ, ਆਲੇ ਦੁਆਲੇ ਸਮੁੰਦਰ ਜੈਸੀ ਖਾਈ, ਭਾਵ ਉਹ ਪਾਣੀ ਦੀ ਭਰੀ ਹੋਈ। ਪਹਿਲਾਂ ਤੇ ਹੈ ਕਿਲ੍ਹਾ ਲੰਕਾ ਦਾ, ਫਿਰ ਹੈ ਸੋਨੇ ਦਾ, ਤੇ ਆਲੇ ਦੁਆਲੇ ਖਾਈ ਇਸ ਕਰਕੇ ਪੁੱਟੀ ਹੈ ਕਿ ਕੋਈ ਵੀ ਇਸ ਕਿਲ੍ਹੇ ਦੇ ਅੰਦਰ ਦਾਖਲ ਨਾ ਹੋ ਸਕਦਾ ਹੋਵੇ, ਇਸ ਕਿਲ੍ਹੇ ਦੇ ਅੰਦਰ ਨਹੀਂ ਆ ਸਕਦਾ, ਭਾਵ ਕੋਈ ਵੀ ਹੁਣ ਉਹਨੂੰ ਮਾਰਨ ਵਾਲਾ ਨਜ਼ਰ ਨਹੀਂ ਆਉਂਦਾ। ਉਸ ਤੋਂ ਬਾਅਦ ਕੀ ਕੁਛ ਹੈ ਉਹਦੇ ਪਾਸ? ਲੱਖ ਪੁੱਤ ਪੋਤੇ ਸਵਾ ਲੱਖ, 1 ਲੱਖ ਪੁੱਤਰ ਤੇ 1.25 ਲੱਖ ਉਹਦਾ ਪੋਤਰਾ। ਭਾਈ ਗੁਰਦਾਸ ਜੀ ਕਹਿਣ ਲੱਗੇ, ਕੁੰਭ ਕਰਨ ਮਹਿਰਾਵਣ ਭਾਈ, ਕੁੰਭ ਕਰਨ ਉਹਦਾ ਸਕਾ ਭਰਾ ਤੇ ਮਹਿਰਾਵਣ, ਇਹ ਬੜੇ ਬਲਵਾਨ ਗਿਣੇ ਗਏ ਸੀ ਉਸ ਵੇਲੇ। ਕੁੰਭ ਕਰਨ ਬੜਾ ਤਕੜਾ ਬਲਵਾਨ ਗਿਣਿਆ ਸੀ, ਕੁੰਭ ਕਰਨ ਉਹਦਾ ਸਕਾ ਭਰਾ ਸੀ, ਮਹਿਰਾਵਣ ਭਾਈ ਤੇ ਮਹਿਰਾਵਣ ਉਹਦਾ ਮਸੇਰ ਭਰਾ ਸੀਗਾ ਰਾਵਣ ਦਾ। ਇਹਦੇ ਇਹਦੇ ਬਲਵਾਨ, 1 ਲੱਖ ਪੁੱਤ ਤੇ 1.25 ਲੱਖ ਪੋਤਰਾ ਉਹਦੇ ਕੋਲ ਆ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਵੀ ਦਾਤਾ ਜੀ ਨੇ ਜ਼ਿਕਰ ਕੀਤਾ, ਦਾਸ ਉਹ ਵੀ ਪੰਕਤੀਆਂ ਆਪ ਸੰਗਤਾਂ ਨਾਲ ਸਾਂਝੀਆਂ ਕਰੇਗਾ, ਅੱਗੇ ਦੱਸਦੇ ਨੇ। ਕਹਿਣ ਲੱਗੇ, ਹੁਣ ਕੀ ਕੁਛ ਹੋ ਗਿਆ? ਲੰਕਾ ਦਾ ਏਡਾ ਵੱਡਾ ਸੋਨੇ ਦਾ ਕਿਲ੍ਹਾ, ਕਿਲ੍ਹੇ ਦੇ ਦੁਆਲੇ ਬੜੀ ਡੂੰਘੀ ਖਾਈ ਜਿਹੜੀ ਹਰ ਵਕਤ ਪਾਣੀ ਦੀ ਭਰੀ ਰਹਿੰਦੀ ਸੀ ਕਿ ਇਸ ਕਿਲ੍ਹੇ ਦੇ ਅੰਦਰ ਕੋਈ ਦਾਖਲ ਨਾ ਹੋ ਸਕੇ। ਉਸ ਤੋਂ ਬਾਅਦ 1 ਲੱਖ ਪੁੱਤ, 1.25 ਲੱਖ ਪੋਤਰਾ, ਕੁੰਭ ਕਰਨ ਅਤੇ ਮਹਿਰਾਵਣ ਵਰਗੇ ਬੜੇ ਬੜੇ ਬਲਵਾਨ ਭਰਾ ਉਹਦੇ ਨਾਲ। ਉਸ ਤੋਂ ਬਾਅਦ ਪਵਨ ਬੁਹਾਰੀ ਦੇ ਨਿਤ, ਇੰਦਰ ਭਰੈ ਪਾਣੀ ਵਰਿਆਈ। ਕਹਿੰਦੇ ਪਵਨ, ਪਵਨ ਦਾ ਮਤਲਬ ਹਵਾ, ਹਵਾ ਨਿਤਾ ਪ੍ਰਤੀ ਝਾੜੂ ਦਿੰਦੀ ਸੀ, ਇੰਦਰ ਰਾਵਣ ਦਾ ਪਾਣੀ ਭਰਦਾ ਸੀ, ਭਾਵ ਕੁਦਰਤੀ ਤਾਕਤਾਂ ਤੋਂ ਵੀ ਉਹ ਕੰਮ ਲੈਣਾ ਜਾਣਦਾ ਸੀਗਾ ਰਾਵਣ, ਏਡਾ ਬਲਵਾਨ ਸੀ। ਉਸ ਤੋਂ ਬਾਅਦ ਬੈਸੰਤਰ ਰਸੋਈਆ, ਬੈਸੰਤਰ ਦਾ ਮਤਲਬ ਅਗਨੀ, ਕਹਿੰਦੇ ਅੱਗ ਉਹਦੀ ਰਸੋਈਆ ਸੀ, ਹਰ ਵਕਤ ਰੋਟੀਆਂ ਪਕਾਉਣ ਵਾਲੀ ਤੇ ਪਾਣੀ ਗਰਮ ਕਰਨ ਵਾਲੀ ਤੇ ਬਾਕੀ ਜੋ ਅੱਗ ਤੋਂ ਕੰਮ ਲੈਣ ਵਾਲੇ ਉਹ ਕੰਮ ਕਰਦੀ ਸੀ ਅਗਨੀ। ਸੂਰਜ ਅਤੇ ਚੰਦ ਉਸਦੇ ਚਿਰਾਗ ਸਨ, ਸੂਰਜ ਅਤੇ ਚੰਦ ਉਹਦੇ ਚਿਰਾਗ ਸਨ, ਜਗ ਰਹੇ ਸੀਗੇ ਉਹਦੇ ਪਾਸ। ਬਹੁ ਖੂਹਣ ਚਤਰੰਗ ਦਲ, ਦੇਸ਼ ਨਾ ਵੇਸ ਨਾ ਕੀਮਤ ਪਾਈ, ਕਈ ਖੂਨੀਆਂ ਸੈਨਾ ਰਾਵਣ ਦੇ ਪਾਸ ਮੌਜੂਦ ਸੀ, ਚਤਰੰਗਣੀ ਸੈਨਾ ਦੇ ਦਲ ਉਹਦੇ ਕੋਲ ਮੌਜੂਦ ਸੀ। 4 ਤਰ੍ਹਾਂ ਦੀਆਂ ਸੈਨਾ ਪਿਛਲੇ ਬਾਦਸ਼ਾਹਾਂ ਦੇ ਕੋਲ ਮੰਨੀਆਂ ਹੁੰਦੀਆਂ ਸੀ, ਤੇ ਕੋਈ ਸੈਨਾ ਐਸੀ ਆ ਜਿਹੜੀ ਘੋੜਿਆਂ ਦੇ ਉੱਤੇ ਸਵਾਰ ਹੈ, ਕੁਝ ਸੈਨਾ ਹਾਥੀਆਂ ਦੇ ਉੱਤੇ ਸਵਾਰ ਹੈ, ਕੁਝ ਸੈਨਾ ਰਥਾਂ ਦੇ ਉੱਤੇ ਸਵਾਰ ਹੈ, ਤੇ ਕੁਝ ਸੈਨਾ ਪੈਦਲ ਚੱਲਣ ਵਾਲੀ ਹੈ। ਇਹ ਚਾਰ ਤਰ੍ਹਾਂ ਦੀ ਸੈਨਾ ਮੰਨੀ ਜਾਂਦੀ ਸੀ, ਕਈ ਖੂਨੀਆਂ ਸੈਨਾ ਅਤੇ ਚਾਰੇ ਤਰ੍ਹਾਂ ਦੀ ਸੈਨਾ ਦੇ ਦਲਾਂ ਦੇ ਦਲ ਉਹਦੇ ਕੋਲ ਮੌਜੂਦ ਸੀ ਅਤੇ ਦੇਸ਼ ਨਾ ਵੇਸ ਨਾ ਕੀਮਤ ਪਾਈ ਤਰ੍ਹਾਂ ਤਰ੍ਹਾਂ ਦੀਆਂ ਪੁਸ਼ਾਕਾਂ ਤੇ ਕਿਹੜੇ ਕਿਹੜੇ ਦੇਸ਼ਾਂ ਤੋਂ ਉੱਤੇ ਮੰਗਾ ਕੇ ਉਹ ਪੁਸ਼ਾਕਾਂ ਆਪਣੇ ਗਲ ਪਾਉਂਦਾ ਸੀ ਤੇ ਆਪਣੀ ਫੌਜ ਨੂੰ ਪਹਿਨਾਉਂਦਾ ਸੀ, ਜਿਹੜੀ ਪੁਸ਼ਾਕ ਦੀ ਕੋਈ ਕੀਮਤ ਦੱਸ ਹੀ ਨਹੀਂ ਸੀ ਸਕਦਾ ਕਿ ਕਿੰਨੀ ਮਹਿੰਗੀ ਹੈ। ਇਹਨਾਂ ਕੁਝ ਰਾਵਣ ਦੇ ਕੋਲ ਸੀ। ਮਹਾਦੇਵ ਦੀ ਸੇਵ ਕਰ, ਦੇਵ ਦਾਨਵ ਰਹਿੰਦੇ ਸ਼ਰਨਾਈ। ਸ਼ਿਵਜੀ ਦੀ ਸੇਵਾ ਕਰਕੇ ਦੇਵਤੇ ਤੇ ਦੈਂਤ ਉਹਦੀ ਸ਼ਰਨ ਵਿੱਚ ਰਹਿੰਦੇ ਸੀ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ 'ਚ ਵੀ ਇੱਥੋਂ ਤੱਕ ਬਚਨ ਆਇਆ ਕਿ ਜਿਹੜਾ ਰਾਵਣ ਸੀ ਇਹਨੇ ਤਕਰੀਬਨ ਸ਼ਿਵ ਦੇ ਅੱਗੇ ਦੇਵਤਿਆਂ ਅੱਗੇ 10 ਵਾਰੀ ਆਪਣਾ ਸਿਰ ਕੱਟ ਕੇ ਭੇਟਾ ਕੀਤਾ ਉਹਨੇ। ਪਾਤਸ਼ਾਹ ਦੀ ਬਾਣੀ 'ਚ ਬਚਨ ਆਇਆ, ਰਾਵਣ ਹੁੱਤੇ ਸੋ ਰੰਕ ਨਹਿ ਜਿਨ ਸਿਰ ਦੀਨੇ ਕਾਠ। ਕਹਿੰਦੇ ਰਾਵਣ ਕੋਈ ਕੰਗਾਲ ਨਹੀਂ ਸੀਗਾ, ਗਰੀਬ ਨਹੀਂ ਸੀ ਜਿਹੜਾ ਸਿਰ ਕੱਟ ਕੇ ਭੇਟਾ ਦਿੰਦਾ ਸੀ, ਭਾਵ ਕਿ ਮਾਲਕ ਦੇ ਅੱਗੇ ਪਰਮੇਸ਼ਰ ਦੇ ਚਰਨਾਂ 'ਚ ਪ੍ਰਵਾਨ ਹੋਣ ਲਈ ਸਿਰ ਭੇਟਾ ਦੇਣਾ ਪੈਂਦਾ, ਆਪਣੀ ਮੱਤ ਤਿਆਗਣੀ ਪੈਂਦੀ। ਇਸ ਲਈ ਮਹਾਂਦੇਵ ਸ਼ਿਵਜੀ ਦੀ ਸੇਵਾ ਕਰਨ ਕਰਕੇ ਬੜੇ ਬੜੇ ਦੇਵਤੇ ਅਤੇ ਬੜੇ ਬੜੇ ਦੈਂਤ ਰਾਵਣ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਸੀ। ਭਾਵ ਦੇਵਤੇ ਵੀ ਅਤੇ ਦੈਂਤ ਵੀ ਰਾਵਣ ਦੀ ਸੇਵਾ ਕਰਦੇ ਸੀ। ਆਪ ਜਸ ਲੈ ਦੁਰਮਤ ਬੁਰੇ ਆਈ। ਪਰੰਤੂ ਕੀ ਹੋਇਆ, ਖੋਟੀ ਮੱਤ ਵਾਲੇ ਰਾਵਣ ਨੇ ਬੁਰਿਆਈ ਕਰਕੇ ਸੰਸਾਰ ਦੇ ਵਿੱਚ ਆਪ ਜਸ ਹੀ ਖੱਟਿਆ। ਭਾਵ ਏਡਾ ਵੱਡਾ ਪ੍ਰਤਾਪੀ ਰਾਵਣ ਨੇ ਹੋ ਕੇ ਬੁਰਿਆਈ ਕੀਤੀ ਤੇ ਬੁਰਿਆਈ ਕਰਨ ਕਰਕੇ ਪਰਾਈ ਇਸਤਰੀ ਚੁਰਾਈ ਤੇ ਕਾਲਖ ਦਾ ਟਿੱਕਾ ਹੀ ਖੱਟਿਆ। ਲੋਕ ਪ੍ਰਲੋਕ ਵਿੱਚ ਕੋਈ ਸਤਿਕਾਰ ਉਹਨੂੰ ਪ੍ਰਾਪਤ ਨਹੀਂ ਹੋ ਸਕਿਆ। ਇੰਨਾ ਕੁਝ ਉਹਦੇ ਪਾਸ ਹੁੰਦਿਆਂ ਸੁਣਦਿਆਂ ਰਾਗ ਆਸਾ ਵਿੱਚ ਭਗਤ ਕਬੀਰ ਸਾਹਿਬ ਨੇ ਸ਼ਬਦ ਉਚਾਰਿਆ, ਲੰਕਾ ਸਾ ਕੋਟ ਸਮੁੰਦ ਸੀ ਖਾਈ, ਇਹ ਰਾਵਣ ਘਰ ਖਬਰ ਨਾ ਪਾਈ। ਕਿਆ ਮੰਗੋ ਕਿਛ ਥਿਰ ਨਾ ਰਹਾਈ। ਕਹਿਣ ਲੱਗੇ, ਮੈਂ ਰੱਬਾ ਤੇਰੇ ਕੋਲੋਂ ਕੀ ਮੰਗਾਂ ਵਾ ਪਰਮੇਸ਼ਰ, ਕੁਝ ਵੀ ਸਦਾ ਥਿਰ ਰਹਿਣ ਵਾਲਾ ਨਹੀਂ। ਦੇਖਤ ਨੈਣ ਚੱਲੇ ਉਹ ਜਗ ਜਾਈ। ਸਾਡੀਆਂ ਅੱਖਾਂ ਸਾਹਮਣੇ ਦੁਨੀਆਂ ਤੁਰਦੀ ਜਾਂਦੀ, ਇੱਕ ਲੱਖ ਪੂਤ ਸਵਾ ਲੱਖ ਨਾਤੀ, ਇਹ ਰਾਵਣ ਘਰ ਦੀਆ ਨਾ ਬਾਤੀ। ਕੋਈ ਦੀਵਾ ਵੱਟੀ ਕਰਨ ਵਾਲਾ ਵੀ ਨਾ ਰਹਿ ਗਿਆ ਰਾਵਣ ਦਾ। ਇੱਕ ਲੱਖ ਪੁੱਤ ਸਵਾ ਲੱਖ ਪੋਤਰਾ, ਚੰਦ ਸੂਰਜ ਜਾ ਕੇ ਤਪਤ ਰਸੋਈ। ਸੂਰਜ ਚੰਦਰਮਾ ਜਿਹਦੀ ਰਸੋਈ ਕਰਦੇ ਸੀ, ਬੈਸੰਤਰ ਜਾ ਕੇ ਕੱਪੜੇ ਧੋਈ, ਅੱਗ ਜਿਸ ਦੇ ਕੱਪੜੇ ਧੋਂਦੀ ਸੀ। ਗੁਰਮਤ ਰਾਮੈ ਨਾਮ ਵਸਾਈ, ਅਸ ਥਿਰ ਰਹੇ ਨ ਕਤਹੂੰ ਜਾਈ, ਕਹਿਤ ਕਬੀਰ ਸੁਨੋਹਰੇ ਲੋਈ, ਰਾਮ ਨਾਮ ਬਿਨ ਮੁਕਤ ਨਾ ਹੋਈ। ਨਿਰੰਕਾਰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਆਉਣੀ। ਜਦੋਂ ਇਹ ਬਚਨ ਆਏ ਨੇ, ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ, ਕਈਆਂ ਵਿਦਵਾਨਾਂ ਨੇ ਇਸਦਾ ਇਹ ਵੀ ਅਰਥ ਕੀਤਾ ਕਿ ਚੰਦ ਸੂਰਜ ਉਹਦੀ ਰਸੋਈ ਪਕਾਉਂਦੇ ਸੀ, ਭਾਵ ਭਾਵੇਂ ਸੂਰਜ ਚੜਿਆ ਹੋਵੇ ਦਿਨ ਹੋਵੇ ਤੇ ਭਾਵੇਂ ਚੰਦਰਮਾ ਚੜਿਆ ਹੋਵੇ ਭਾਵੇਂ ਰਾਤ ਹੋਵੇ, ਤੇ ਦਿਨੇ ਰਾਤ 24 ਘੰਟੇ 8 ਪੈਰ ਉਹਦੀ ਰਸੋਈ ਤਪਦੀ ਰਹਿੰਦੀ ਸੀ। ਬੈਸੰਤਰ ਜਾ ਕੇ ਕੱਪੜੇ ਧੋਈ, ਇੰਨੀਆਂ ਫੌਜਾਂ ਤੇ ਇੰਨੇ ਉਹਦੇ ਪੁੱਤ ਧੀਆਂ ਤੇ ਪੋਤਰੇ ਤੇ ਪਰਿਵਾਰ, ਭਾਵ ਉਹਨਾਂ ਦੇ ਕੱਪੜੇ ਉਹਨਾਂ ਦੇ ਬਸਤਰ, ਹਰ ਵੇਲੇ ਚੁੱਲ੍ਹੇ ਦੇ ਉੱਤੇ ਅੱਗ ਮੱਚਦੀ ਰਹਿੰਦੀ ਸੀ ਤੇ ਪਾਣੀ ਦੇ ਬੜੇ ਵੱਡੇ ਕੜਾਏ ਉੱਬਲਦੇ ਰਹਿੰਦੇ ਸੀ ਹਰ ਵੇਲੇ, ਹਰ ਵਕਤ ਹਰ ਸਮੇਂ ਉਹਨਾਂ ਦੇ ਕੱਪੜੇ ਬਸਤਰ ਆਦਿਕ ਚੀਜ਼ਾਂ ਵਸਤਾਂ ਧੁੱਪਦੀਆਂ ਹੀ ਰਹਿੰਦੀਆਂ ਸੀ 24 ਘੰਟੇ 8 ਪੈਰ। ਏਡਾ ਵੱਡਾ ਰਾਜਾ ਸੀ ਜਿਹੜਾ ਰਾਵਣ ਸੀ, ਪਰੰਤੂ ਲੰਕਾ ਗੜ੍ਹ ਸੋਨੇ ਕਾ ਭਿਆ, ਮੂਰਖ ਰਾਵਣ ਕਿਆ ਲੈ ਗਿਆ। ਕਦੇ ਕੋਈ ਬੰਦਾ ਹੰਕਾਰ ਦੀ ਗੱਲ ਕਰੇ ਨਾ, ਹਉਮੈ ਚ ਗਰਸਿਆ ਹੋਵੇ, ਉਸਨੂੰ ਰਾਵਣ ਦਾ ਚੇਤਾ ਕਰਾ ਦਿਆ ਕਰੋ ਕਿ ਬੰਦਿਆ ਅੱਜ ਤੂੰ ਹੰਕਾਰ ਕਰੇ, ਤੂੰ ਕਹੇ ਮੇਰੇ ਕੋਲ ਨਾ ਇੰਨਾ ਧਨ ਇੰਨੀ ਦੌਲਤ ਮਾਇਆ, ਮੈਂ ਤੇ ਸੋਨੇ ਦੀ ਥਾਲੀ ਚ ਰੋਟੀ ਖਾਂਦਾ। ਐਸੇ ਐਸੇ ਧਨਵਾਨ ਲੋਕ ਵੀ ਹੋਣਗੇ ਜਿਹੜੇ ਕਹਿਣਗੇ ਮੇਰੀ ਥਾਲੀ ਵੀ ਸੋਨੇ ਦੀ, ਗਲਾਸ ਚਮਚੇ ਵੀ ਸੋਨੇ ਦੇ, ਜਿਹੜੇ ਕੁਰਸੀ ਦੇ ਉੱਤੇ ਬੈਠ ਕੇ ਮੈਂ ਰੋਟੀ ਖਾਂਦਾ ਉਹ ਕੁਰਸੀ ਵੀ ਸੋਨੇ ਦੀ। ਪਰ ਤੇਰੇ ਪਾਸ ਸੱਜਣਾ ਸੋਨੇ ਦੀਆਂ ਕੁਰਸੀਆਂ ਟੇਬਲ ਤੇ ਬਰਤਨ ਵੀ ਸੋਨੇ ਦੇ ਹੋਣ, ਕਿਤੇ ਹੰਕਾਰੀ ਨਾ ਹੋ ਜਾਵੀਂ, ਇੱਥੋਂ ਉਹ ਵੀ ਜੀਵਨ ਦੀ ਬਾਜੀ ਹਾਰ ਕੇ ਚਲੇ ਗਏ ਜਿਨ੍ਹਾਂ ਦੀ ਲੰਕਾ ਸੋਨੇ ਦੀ ਸੀ। ਇੱਕ ਵਿਦਵਾਨ ਨੇ ਬਚਨ ਬੜੇ ਪਿਆਰੇ ਲਿਖੇ, ਕਹਿੰਦਾ ਜਦੋਂ ਰਾਵਣ ਦੀ ਕੀ ਲੰਕਾ ਤੇ ਕੀ ਕਿਲ੍ਹਾ ਤੇ ਕੀ ਅਸ਼ੋਕ ਬਾਗ ਸੀ ਜਿਹੜਾ ਉਹਦਾ ਬੜਾ ਵਧੀਆ ਸੀ, ਸਾਰੇ ਦਾ ਸਾਰਾ ਕੁਝ ਲੰਕਾ ਸਮੇਤ ਬਰਬਾਦ ਹੋ ਗਿਆ, ਤਾਂ ਮਰਨ ਵੇਲੇ ਰਾਵਣ ਪਤਾ ਕੀ ਕਹਿੰਦਾ? ਕਹਿੰਦਾ ਕਿਸੇ ਬੰਦੇ ਦੇ ਉੱਤੇ ਸਾਰੇ ਦਿਨ ਇੱਕੋ ਜਿਹੇ ਨਹੀਂ ਰਹਿੰਦੇ, ਸਾਰਾ ਸਮਾਂ ਬੰਦੇ ਦੇ ਉੱਤੇ ਇੱਕੋ ਜਿਹਾ ਨਹੀਂ ਰਹਿੰਦਾ। ਰਾਵਣ ਕਹਿ ਰਿਹਾ ਅਖੀਰ ਵੇਲੇ, ਕਹਿੰਦਾ ਜਿਹੜੀ ਮੇਰੀ ਲੰਕਾ ਵੱਲ ਕੋਈ ਬੰਦਾ ਬੁਰੀ ਨਜ਼ਰ ਨਾਲ ਵੇਖ ਨਹੀਂ ਸੀ ਸਕਦਾ, ਸਾਰੇ ਦੇ ਸਾਰੇ ਲੋਕ ਮੇਰੇ ਆਗਿਆਕਾਰੀ ਸਨ। ਕਹਿੰਦਾ ਮੇਰੀ ਲੰਕਾ ਦੇ 7 ਦਰਵਾਜ਼ੇ ਸੀ ਤੇ 7 ਹੀ ਦਰਵਾਜ਼ਿਆਂ ਤੋਂ ਬਾਹਰ ਮਿਲਣ ਵਾਲੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਸੀ, ਜਿਹੜੇ ਮੈਨੂੰ ਮਿਲਣ ਆਉਂਦੇ ਸੀ ਤੇ ਖਲੋਤੇ ਰਹਿੰਦੇ ਸੀ ਕਈ ਕਈ ਘੜੀਆਂ ਮੈਨੂੰ ਮਿਲਣ ਵਾਸਤੇ, ਤੇ ਤਰ੍ਹਾਂ ਤਰ੍ਹਾਂ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਲੋਕ ਮੈਨੂੰ ਡੰਡੌਤਾਂ ਕਰਦੇ ਸੀ। ਜਿਸ ਨੂੰ ਕਹਿੰਦਾ ਮੈਂ ਬੁਲਾਉਂਦਾ ਸਾਂ ਉਹ ਹੀ ਕੇਵਲ ਮੇਰੇ ਕੋਲ ਅੰਦਰ ਆ ਸਕਦਾ ਸੀ। 7 ਦਰਵਾਜ਼ਿਆਂ ਕਿਲ੍ਹੇ ਦੇ 7 ਦਰਵਾਜ਼ੇ ਸੀ ਤੇ 7 ਦਰਵਾਜ਼ਿਆਂ ਤੇ ਕਹਿੰਦਾ ਲੋਕ ਮੈਨੂੰ ਮਿਲਣ ਵਾਸਤੇ ਖਲੋਤੇ ਰਹਿੰਦੇ ਸੀ। ਜਿਸ ਨੂੰ ਕਹਿੰਦਾ ਮੈਂ ਬੁਲਾਉਂਦਾ ਸਾਂ ਉਹ ਹੀ ਅੰਦਰ ਆ ਸਕਦਾ ਸੀ, ਮੇਰੀ ਆਗਿਆ ਤੋਂ ਬਿਨਾਂ ਕੋਈ ਮੇਰੇ ਕੋਲ ਬੈਠ ਵੀ ਨਹੀਂ ਸੀ ਸਕਦਾ। ਜੇ ਕਹਿੰਦਾ ਕੋਈ ਅੰਦਰ ਆ ਜਾਂਦਾ ਸੀ ਨਾ ਤੇ ਮੇਰੇ ਕੋਲ ਆਣ ਕੇ ਖੜਾ ਹੋ ਜਾਂਦਾ ਸੀ, ਜਿਤਨੀ ਦੇਰ ਮੈਂ ਕਹਿੰਦਾ ਨਹੀਂ ਸੀ ਨਾ ਬੈਠ ਜਾ, ਕਹਿੰਦਾ ਮੇਰੇ ਕੋਲ ਬੈਠ ਨਹੀਂ ਸੀ ਸਕਦਾ ਕੋਈ, ਇੰਨਾ ਮੇਰਾ ਹੁਕਮ ਚੱਲਦਾ ਸੀ। ਪਰ ਏਡੀ ਵੱਡੀ ਲੰਕਾ, ਇੰਨੇ ਆਗਿਆਕਾਰੀ ਮੇਰੇ ਲੋਕ, ਡੰਡੌਤਾਂ ਕਰਨ ਵਾਲੇ, ਮੇਰੇ ਹੁਕਮ ਦਾ ਪਾਲਣ ਹੁੰਦਾ ਸੀ, ਕੋਈ ਮੈਨੂੰ ਨਾ ਨੁੱਕਰ ਨਹੀਂ ਸੀ ਕਰ ਸਕਦਾ। ਕਹਿੰਦਾ ਐਸੀ ਲੰਕਾ ਨੂੰ ਅੱਜ ਰਿਸ਼ ਅਤੇ ਬਾਂਦਰ, ਬਾਂਦਰਾਂ ਦੀ ਸੈਨਾ ਸੀ ਨਾ ਰਾਮ ਚੰਦਰ ਦੇ ਕੋਲ, ਕਹਿੰਦਾ ਐਸੀ ਮੇਰੀ ਲੰਕਾ ਨੂੰ ਰਿਸ਼ ਅਤੇ ਬਾਂਦਰ ਅੱਜ ਬਰਬਾਦ ਕਰ ਰਹੇ, ਮੇਰੇ ਸਾਹਮਣੇ ਸਾੜ ਰਹੇ, ਉਜਾੜ ਰਹੇ। ਰਾਵਣ ਕਹਿੰਦਾ ਮੈਂ ਕੁਛ ਨਹੀਂ ਕਰ ਸਕਦਾ, ਕੁਝ ਵੀ ਨਹੀਂ ਕਰ ਸਕਦਾ ਮੈਂ, ਮੇਰੀ ਕੋਈ ਵਾਹ ਨਹੀਂ ਚੱਲ ਰਹੀ, ਕੋਈ ਪੇਸ਼ ਨਹੀਂ ਜਾ ਰਹੀ। ਕਿਉਂ? ਕਿਉਂਕਿ ਹਰ ਬੰਦੇ ਦੇ ਉੱਤੇ ਸਾਰੇ ਦਿਨ ਇੱਕੋ ਜਿਹੇ ਨਹੀਂ ਰਹਿੰਦੇ। ਇੱਕ ਵਿਦਵਾਨ ਨੇ 4 ਲਾਈਨਾਂ ਲਿਖੀਆਂ ਜੀ, ਕਹਿੰਦਾ ਯਾਹੀ ਗੜ ਲੰਕ ਕੋ ਨਿਸ਼ੰਕ ਹੋਏ ਨਾ ਦੇਖ ਸਕੇ। ਜਿਹੜੀ ਮੇਰੀ ਲੰਕਾ ਨੂੰ ਕੋਈ ਬੰਦਾ ਨਿਸ਼ੰਗ ਹੋ ਕੇ ਵੇਖ ਨਹੀਂ ਸੀਗਾ ਸਕਦਾ, ਕੋਈ ਬੁਰੀ ਨਜ਼ਰ ਨਾਲ ਤੱਕ ਨਹੀਂ ਸੀ ਸਕਦਾ ਮੇਰੀ ਲੰਕਾ ਨੂੰ। ਯਾਹੀ ਗੜ ਲੰਕ ਕੋ ਨਿਸ਼ੰਕ ਹੋਏ ਨਾ ਦੇਖ ਸਕੇ, ਆਗਿਆ ਕੋ ਮਾਣ ਮਾਥੇ ਸੀਸ ਕੋ ਚੁਕਾ ਦੇ, ਸਾਤੋਂ ਪੌੜ ਬਾਹਰ ਵਿਛਾਉਣਾ ਬਿਨ ਠਾਡੇ ਰਹੇ। ਕੋਈ ਵਿਛਾਉਣਾ, ਕੋਈ ਕੁਰਸੀ ਨਹੀਂ ਸੀ ਬਾਹਰ ਡਿੱਠੀ ਹੁੰਦੀ, 7 ਦਰਵਾਜ਼ਿਆਂ ਤੇ ਲੋਕ ਲੱਤਾਂ ਦੇ ਭਾਰ ਖਲੋਤੇ ਆਪਣੇ ਪੈਰਾਂ ਤੇ। ਸਾਤੋਂ ਪੌੜ ਬਾਹਰ ਵਿਛਾਉਣਾ ਬਿਨ ਠਾਡੇ ਰਹੇ, ਨਿਆਰੇ ਨਿਆਰੇ ਆਪਣੇ ਜੁਹਾਰ ਪਹੁੰਚਾਵਤੇ। ਯਾਹੀ ਕੋ ਬੁਲਾਵਤੋ ਸੋ ਆਵਤੋ ਨਿਸ਼ੰਕ ਮਾਨ, ਜਿਸ ਨੂੰ ਮੈਂ ਬੁਲਾਉਂਦਾ ਸਾਂ ਉਹ ਹੀ ਅੰਦਰ ਆ ਸਕਦਾ ਸੀ। ਯਾਹੀ ਕੋ ਬੁਲਾਵਤੋ ਸੋ ਆਵਤੋ ਨਿਸ਼ੰਕ ਮਾਨ, ਬਿਨਾਂ ਮੇਰੇ ਕਹੇ ਢਿੱਗ ਬੈਠਣੋ ਨਾ ਪਾਵਤੇ। ਬਿਨਾਂ ਮੇਰੇ ਕਹਿਣ ਤੋਂ ਕੋਈ ਬੰਦਾ ਮੇਰੇ ਕੋਲ ਬਹਿ ਨਹੀਂ ਸੀ ਸਕਦਾ, ਇੰਨਾ ਮੇਰਾ ਹੁਕਮ ਚੱਲਦਾ ਸੀ। ਪਰ ਰਾਵਣ ਕਹਿੰਦਾ ਅਫਸੋਸ, ਹੁਣ ਕੀ ਹੋਇਆ? ਕਹਿੰਦੇ ਯਾਹੀ ਗੜ ਲੰਕ ਕੋ ਰੀਸ਼ ਬਾਂਦਰ ਲਪੇਟਤ ਹੈ, ਸਭੀ ਦਿਨ ਏਕ ਸੇ ਨਾ ਦੇਖੇ ਮਨ ਭਾਵਦੇ। ਸਾਰੇ ਦਿਨ ਮਨ ਪਾਉਂਦੇ ਇੱਕੋ ਜਿਹੇ ਨਹੀਂ ਸੰਸਾਰ ਜਗਤ ਵਿੱਚ ਵੇਖੇ, ਸਾਰਾ ਸਮਾਂ ਬੰਦੇ ਉੱਤੇ ਇੱਕੋ ਜਿਹਾ ਨਹੀਂ ਰਹਿੰਦਾ। ਰਾਵਣ ਕਹਿੰਦਾ ਉਹ ਦੁਨੀਆਂ ਦੇ ਲੋਕੋ ਮੇਰੇ ਵੱਲ ਵੇਖੋ, ਇਹ ਗੱਲ ਚੇਤੇ ਰੱਖਿਓ, ਸਾਰੇ ਸਮੇਂ ਬੰਦੇ ਤੇ ਇੱਕੋ ਜਿਹੇ ਨਹੀਂ ਹੁੰਦੇ, ਇਹ ਚੇਤੇ ਰੱਖਣਾ। ਕਦੇ ਵੀ ਸਮਾਂ ਪਲਟੀ ਖਾ ਸਕਦਾ ਆ, ਕਦੇ ਜ਼ਿੰਦਗੀ ਵਿੱਚ ਹੰਕਾਰੀ ਨਾ ਹੋਣਾ, ਕਦੇ ਆਪਣੇ ਅੰਦਰ ਹਉਮੈ ਪੈਦਾ ਨਾ ਕਰਨੀ, ਕਦੇ ਆਪਣੇ ਅੰਦਰ ਮੈਂ ਮੇਰੀ ਨਾ ਲਿਆਇਓ, ਕਿਉਂਕਿ ਸਾਰੇ ਦੇ ਸਾਰੇ ਦਿਨ ਇੱਕੋ ਜਿਹੇ ਨਹੀਂ ਰਹਿੰਦੇ। ਕੀ ਕਹਿੰਦੇ ਨੇ ਭਾਈ ਗੁਰਦਾਸ ਜੀ? ਆਪ ਜਸ ਲੈ ਦੁਰਮਤ ਬੁਰਿਆਈ। ਉਹ ਖੋਟੀ ਮਤ ਵਾਲਾ ਰਾਵਣ ਬੁਰਿਆਈ ਕਰਕੇ ਆਪ ਜਸ ਹੀ ਸੰਸਾਰ ਤੋਂ ਖੱਟਿਆ, ਮੁਕਾਲਫ ਦਾ ਟਿੱਕਾ ਹੀ ਖੱਟਿਆ, ਜੀਵਨ ਦੀ ਬਾਜੀ ਹਾਰ ਕੇ ਸੰਸਾਰ ਤੋਂ ਚਲਾ ਗਿਆ ਰਾਵਣ। ਵਾਰ 31 ਪੌੜੀ 20 ਵਿੱਚ ਪਾਵਨ ਪਵਿੱਤਰ ਬਚਨ, ਜਿਵੇਂ ਪਿੱਛੇ ਰਾਵਣ ਦੀ ਜਗਤ ਪ੍ਰਸਿੱਧ ਗਾਥਾ ਦਾ ਵਰਣਨ ਕੀਤਾ, ਉਸੇ ਤਰ੍ਹਾਂ ਹੁਣ ਰਾਮ ਚੰਦਰ ਜੀ ਦਾ ਵਰਣਨ ਕਰਦੇ ਹਨ। ਰਾਮ ਚੰਦ ਕਾਰਨ ਕਰਨ, ਕਾਰਨ ਵਸ ਹੋਵਾ ਦੇਹ ਧਾਰੀ, ਮਨ ਮਤੇਈ ਆਗਿਆ ਲੈ ਵਣ ਵਾਸ ਵਡਾਈ ਚਾਰੀ, ਪਰਸ ਰਾਮ ਦਾ ਬਲ ਹਰੇ ਦੀਨ ਦਿਆਲ ਗਰਭ ਪਰਹਾਰੀ, ਸੀਤਾ ਲਖਮਣ ਸੇਵ ਕਰ जति सति सेवा हितकारी रामायण वर्ताया राम राज कर सृष्ट उदारी मरण मुन सा सच है साध संगत मिल पै जिसवारी भले आई सतगुर मत सारी भले आई सतगुर मत सारी। फुरमान करते ने राम चंद्र जी दे बारे च राम चंद कारण करण कारण वस होवा देह तारी। राम चंद्र कारण करण ने कारण दे वस हो के देह तारी भाव वह त्रेता युग का अवतारी पुरश है कि उस वेले दे लोग राम चंद्र जी नू हर ढंग दे नाल समर्थ मानते हैं कि वह दुनिया नू तारन वास्ते आया और ओ ही सारे दा सारा कुछ करण कारण है परमेश्वर स्वरूप है वह संसार जगत विच अवतार लैके दुनिया नू तारन वास्ते आया। उस रामचंद्र जी दे जीवन विच की मालक दा हुक्म वरत्या मन मतेई आग्या लै वनवास वडाई चारी मतरई मां दी आग्या मन के वनवास लैके उन्हें जगत विच वड्याई फैलाई। वड्याई फैलाई दा मतलब पिता दा क्या होया जड़ा बचन सी वो रामचंद्र ने नभाया। मित्रई मां दा भाव है जड़ा इहदा पिता सी रामचंद्र दा उसका नाम सी दशरथ। दशरथ दी एक होर राणी सी ककई। ककई ने दशरथ दे कोलों एक वचन लिया होया सी कि समा पएगा ते मैं तुहाडे कोलों कोई चीज मंग लवांगी। उहदे मंगण दे मुताबक फिर उहने ये शर्त रखी कि रामचंद्र नूं 14 साल दा वनवास ते जड़ा मेरा पुत्र आ उन्हूं राज भाग दिता जाए। उस तरह जिहड़ा राज सी उह रामचंद्र जी नूं मिलना सी क्योंकि रामचंद्र एक कौशल्या दा पुत सीगा ते इह सारिआं नालों वड्डा सी रामचंद्र। इसलिए साध संगत बाकी होर भी उहदीआं राणियां सी परंतु उन्हां राणियां विच्चों मैं दो दा जिक्र कर रहा हां। कौशल्या दा पुत्र सी रामचंद्र और साध संगत वह यह कहती सी ककई कि मेरे पुत्र नूं शत्रुघ्न नूं राज मिलना चाहिए पर वह भी धर्मी बंदा सी उन्हें रामचंद्र दियां खड़ावां रख लिया सी। वह कहिंदा जी हक वीर तेरा ही बनता है हक जिहड़ा वह तेरा राज दा इस करके मैं राज ते करांगा जिनी देर तुसीं बनवास विच हो मैं ये राज 14 साल तुहाडियां खड़ावां रख के करांगा। प्यार वेखो किस तरह का हालांकि राजे दशरथ की वह होर घरवाली है मतरई मां दे एक दोवें पुत वा इसे तरह भाई साहब भाई गुरदास जी कह रहे राजे दशरथ ने तो आग्या मान ली। राजे दशरथ ने तो कह दिता भी ठीक है जो उन्हें वादा किया आग्या मनण का मतलब भी जो उन्हें वादा किया नभाया उन्हें। रामचंद्र 14 साल का वनवास तो मतरई मां की आग्या मन के भाई गुरदास जी कहते 14 वरे वनवास लैके उन्हें वड्याई फैलाई लै वनवास वडाई चारी आओ पिता का क्या होया बचन उन्हें सत करके मनना किया। रामचंद्र जी ने एडा बलवान सी रामचंद्र के परस राम दा बल हरे दीन दयाल गर्भ पर हरी। परस राम दा हंकार रामचंद्र जी ने दूर किया गरीबां ते दया कीती ते हंकारियां नू मारना किया। सीता लखमण सेव कर जति सती सेवा हितकारी। सीता अते लक्ष्मण राम दी सेवा करके संसार जगत दे विच उहदे नाल हित करन वाले प्रेमी बने रहे ते जिहड़ा लक्ष्मण सी इहनू जति सती दे विच गिणिया गया कि बड़े जात वाला ते जिहड़ी सीता सी उहनू सत वाली भी गिणिया गया ते जिहड़ी सीता आ उह बड़े सत वाली आ जिहड़ा लक्ष्मण आ उह बड़े जात वाला। रामायण वरताया राम राज कर सृष्ट उदारी। राम ने राज करके सृष्टि भाव जड़ी नगरी सी अयोध्या उहदे ते राज कीता अते संसार दे लोकां दा उद्धार कीता। राम राज सारे दे सारे उन्हें फैला दिता। अज रामायण दे विच उसनूं आपां याद करदे हां सारे लोग उस दे न्यां दा जस करते हैं ਕਿ ਰਾਮ ਰਾਜ ਦੀ ਸ਼ੋਭਾ ਹੈ। ਕਿਤੇ ਕੋਈ ਬੜਾ ਧਰਮੀ ਰਾਜਾ ਹੋਵੇ ਨਾ, ਅੱਜ ਦੇ ਯੁੱਗ 'ਚ ਧਰਮੀ ਰਾਜਾ ਹੋਵੇ, ਝੂਠ ਨਾ ਬੋਲੇ, ਸੱਚ ਦਾ ਨਿਆਂ ਕਰੇ, ਤੇ ਸਹਿਜ ਸੁਭਾਏ ਅੱਜ ਕਹਿ ਦਿੰਦੇ ਉੱਥੇ ਤੇ ਰਾਮ ਰਾਜ ਹੈ, ਕਿ ਰਾਮ ਚੰਦਰ ਦਾ ਰਾਜ ਹੈ। ਜ਼ਿੰਦਗੀ 'ਚ ਕਿਸੇ ਨੂੰ ਦੁੱਖ ਦਿੱਤਾ ਹੀ ਨਹੀਂ ਉਹਨੇ, ਪਰੰਤੂ ਜਿਹੜਾ ਦੁਸ਼ਟ ਬੰਦਾ ਆ, ਕੋਈ ਵਧੀਕੀ ਕਰਦਾ, ਉਹਦੇ ਨਾਲ ਜ਼ਰੂਰ ਜੰਗ ਕੀਤੀ ਉਹਨੇ ਰਾਵਣ ਦੇ ਨਾਲ। ਪਰ ਜਦੋਂ ਉਹਨੇ ਰਾਜ ਕੀਤਾ ਤਾਂ ਨਿਆਂ ਕੀਤਾ, ਸੱਚ ਦਾ ਇਨਸਾਫ ਕੀਤਾ ਉਹਨੇ। ਸਾਰੇ ਲੋਕ ਅੱਜ ਰਾਮ ਚੰਦਰ ਨੂੰ ਰਾਜ ਕਰਨ ਕਰਕੇ ਵੀ ਯਾਦ ਕਰਦੇ ਨੇ। ਮਰਨ ਮੁਣਸਾ ਸੱਚ ਹੈ, ਸਾਧ ਸੰਗਤ ਮਿਲ ਪੈਜ ਸਵਾਰੀ। ਮਰਨਾ ਉਹਨਾਂ ਸੂਰਮਿਆਂ ਦਾ ਸਫਲ ਹੈ ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਆਪਣੀ ਪੈਜ ਸਵਾਰ ਲਈ ਹੈ, ਜਿਨ੍ਹਾਂ ਨੇ ਆਪਣੀ ਇੱਜ਼ਤ ਲੋਕ ਪ੍ਰਲੋਕ ਵਿੱਚ ਬਣਾ ਲਈ ਹੈ। ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਰਾਮ ਚੰਦਰ ਜੀ ਦੀ ਸਾਧ ਸੰਗ ਗੱਲ ਕਰਦਿਆਂ ਕਰਦਿਆਂ ਬਚਨ ਕਰਦਿਆਂ ਕਰਦਿਆਂ ਨਾ ਭਾਈ ਗੁਰਦਾਸ ਜੀ ਹੁਣ ਗੁਰਮਤ ਦੀ ਗੱਲ ਕਰ ਰਹੇ ਨਾਲ, ਗੁਰਸਿੱਖੀ ਦੀ ਗੱਲ। ਮਰਨ ਮੁਣਸਾ ਸੱਚ ਹੈ, ਕਹਿਣ ਲੱਗੇ ਸਾਧ ਸੰਗਤ ਮਿਲ ਪੈਜ ਸਵਾਰੀ। ਮਰਨਾ ਉਹਨਾਂ ਸੂਰਮਿਆਂ ਦਾ ਸਫਲ ਆ ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਆਪਣੀ ਪੈਜ ਸਵਾਰ ਲਈ, ਭਾਵ ਸਾਧ ਸੰਗਤ ਵਿੱਚ ਆ ਕੇ ਉਹਨਾਂ ਨੇ ਮਾਣ ਸਤਿਕਾਰ ਇੱਜ਼ਤ ਵਡਿਆਈ ਪ੍ਰਾਪਤ ਕੀਤੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਬਚਨ ਵਰਤੇ ਪਾਵਨ ਬਾਣੀ 'ਚ ਰਾਗ ਵਡਹੰਸ ਵਿੱਚ, ਮਰਨ ਮੁਣਸਾ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪਰਵਾਨੋ, ਸੂਰੇ ਸੇ ਹੀ ਆਗੇ ਆਖੀਐ, ਦਰਗਹ ਪਾਵੈ ਸਾਚੀ ਮਾਣੋ। ਦਰਗਹ ਮਾਣ ਪਾਵੈ ਪਤ ਸਿਉ ਜਾਵੈ, ਆਗੈ ਦੁਖ ਨ ਲਾਗੈ, ਕਰ ਏਕ ਧਿਆਵੈ ਤਾਂ ਸੁਖ ਪਾਵੈ, ਜਿਤ ਸੇਵੀਐ ਭਉ ਭਾਗੈ। ਉੱਚਾ ਨਹੀਂ ਕਹਿਣਾ ਮਨ ਮੇ ਰਹਿਣ, ਆਪੇ ਜਾਣੇ ਜਾਣੋ, ਮਰਨ ਮੁਨਸਾ ਸੂਰਿਆਂ ਹੱਕ ਹੈ, ਜੋ ਹੋਏ ਮਰੈ ਪ੍ਰਵਾਣੋ। ਇਸ ਲਈ ਭਾਈ ਗੁਰਦਾਸ ਜੀ ਬਚਨ ਕਹਿ ਰਹੇ ਨੇ, ਮਰਨ ਮੁਨਸਾ ਸੱਚ ਹੈ, ਸਾਧ ਸੰਗਤ ਮਿਲ ਪੈਜ ਸਵਾਰੀ। ਮਰਨਾ ਉਹਨਾਂ ਸੂਰਮਿਆਂ ਦਾ ਸਫਲ ਹੈ। ਦੇਖੋ ਮਰਦੇ ਤੇ ਸੰਸਾਰ ਵਿੱਚ ਬਹੁਤ ਲੋਕ ਨੇ, ਲੋਕ ਲੜਾਈਆਂ ਝਗੜਿਆਂ ਆਦਿਕਾਂ ਦੇ ਵਿੱਚ ਵੀ ਮਰ ਜਾਂਦੇ। ਬਹੁਤ ਲੋਕ ਐਸੇ ਆ ਜਿਹੜੇ ਜ਼ਮੀਨਾਂ ਜਾਇਦਾਦਾਂ ਤੋਂ, ਧਨ ਦੌਲਤ ਤੋਂ, ਸਾਧ ਸੰਗਤ ਬੜੇ ਐਸੇ ਲੋਕ ਨੇ ਜਿਹੜੇ ਸੰਸਾਰ ਜਗਤ ਦੇ ਵਿੱਚ ਮਰ ਜਾਂਦੇ, ਕਤਲ ਹੋ ਜਾਂਦੇ ਆ ਕਈਆਂ ਲੋਕਾਂ ਦੇ, ਪਰੰਤੂ ਉਹਨਾਂ ਨੂੰ ਕੋਈ ਸ਼ਹੀਦ ਆਖਦਾ, ਉਹਨਾਂ ਨੂੰ ਕੋਈ ਇਹ ਕਹਿੰਦਾ ਵੀ ਇਹ ਸੱਚਖੰਡ ਚਲਾ ਗਿਆ, ਪਰੰਤੂ ਪੂਜਿਆ ਕਿਹਨਾਂ ਨੂੰ ਜਾਂਦਾ ਹੈ, ਸਤਿਕਾਰ ਕਿਹਨਾਂ ਨੂੰ ਦਿੱਤਾ ਜਾਂਦਾ ਜਿਹੜੇ ਸੱਚ ਵਾਸਤੇ ਧਰਮ ਵਾਸਤੇ ਲੜਦੇ ਆ, ਔਰ ਨਿਰਸਵਾਰਥ ਹੋ ਕੇ, ਜਿੱਥੇ ਆਪਣਾ ਕੋਈ ਵੀ ਸਵਾਰਥ ਨਹੀਂ, ਜਿੱਥੇ ਆਪਣਾ ਕੋਈ ਸਵਾਰਥ ਨਹੀਂ, ਆਪਣਾ ਕੋਈ ਵੀ ਲੈਣ ਦੇਣ ਨਹੀਂ ਹੈ, ਸਾਧ ਸੰਗਤ ਉਹ ਜਿਹੜੇ ਧਰਮ ਤੇ ਸੱਚ ਦੀ ਖਾਤਰ ਮਰਦੇ ਆ, ਉਹਨਾਂ ਨੂੰ ਸੂਰਮੇ ਤੇ ਯੋਧੇ ਆਖਿਆ ਜਾਂਦਾ, ਜਿਨ੍ਹਾਂ ਨੇ ਸਾਧ ਸੰਗਤ ਵਿੱਚ ਆ ਕੇ ਲੋਕ ਪ੍ਰਲੋਕ ਵਿੱਚ ਆਪਣੀ ਇੱਜ਼ਤ ਬਣਾ ਲਈ। ਪਿਆਰ ਵਿੱਚ ਮਰ ਜਾਣਾ, ਪਿਆਰ ਵਿੱਚ ਆਪਾਂ ਕੁਰਬਾਨ ਕਰ ਜਾਣਾ। ਕਦੇ ਸੋਚ ਕੇ ਵੇਖਿਓ, ਸਾਧ ਸੰਗਤ ਜਿਹੜਾ ਲਕਸ਼ਮਣ ਆ ਰਾਮ ਚੰਦਰ ਵਾਸਤੇ ਮੂਰਛਿਤ ਹੋਇਆ ਜੰਗ ਦੇ ਮੈਦਾਨ 'ਚ, ਔਰ 14 ਸਾਲ ਨਾਲ ਰਿਹਾ ਰਾਮ ਚੰਦਰ ਦੇ, ਤੇ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਸੀ, ਇਹ ਤਿੰਨੇ ਸਕੇ ਭਰਾ ਨਹੀਂ ਗੇ, ਤਿੰਨਾਂ ਦੀਆਂ ਮਾਵਾਂ ਵੱਖਰੀਆਂ ਵੱਖਰੀਆਂ। ਜਿਹੜਾ ਰਾਮ ਚੰਦਰ ਹੈ, ਪਿਤਾ ਇਹਨਾਂ ਤਿੰਨਾਂ ਦਾ ਇੱਕੋ ਹੀ ਆ, ਕਿਉਂਕਿ ਜ਼ਿਕਰ ਤਿੰਨਾਂ ਦਾ ਹੋ ਰਿਹਾ, ਰਾਮ ਚੰਦਰ ਦਾ, ਲਛਮਣ ਦਾ ਤੇ ਸ਼ਤਰੂਘਨ ਦਾ। ਜਿਹੜਾ ਰਾਮ ਚੰਦਰ ਹੈ, ਤਿੰਨੇ ਦਸ਼ਰਥ ਦੇ ਪੁੱਤਰ ਨੇ, ਪਰੰਤੂ ਜਿਹੜਾ ਰਾਮ ਚੰਦਰ ਹੈ ਕੁਸ਼ਲਿਆ ਦਾ ਪੁੱਤਰ ਹੈ, ਜਿਹੜਾ ਲਛਮਣ ਸੀ ਇਹ ਸੁਮਿੱਤਰਾ ਦਾ ਪੁੱਤਰ ਹੈ, ਇਸ ਦੀ ਮਾਤਾ ਦਾ ਨਾਂ ਸੀ ਸੁਮਿੱਤਰਾ, ਤੇ ਜਿਹੜਾ ਸ਼ਤਰੂਘਨ ਸੀ ਉਹ ਕਕਈ ਦਾ ਪੁੱਤਰ ਹੈ। ਇਸ ਲਈ ਮੇਰੇ ਕਹਿਣ ਦਾ ਭਾਵ, ਪਿਆਰ ਵੇਖੋ ਉਹਨਾਂ ਦਾ ਆਪਸ 'ਚ। ਜਿਹੜਾ ਲਛਮਣ ਹੈ ਉਹ ਰਾਮ ਚੰਦਰ ਜੀ ਦੇ ਨਾਲ ਗਿਆ ਮੈਦਾਨ 'ਚ, ਤੇ ਬਨਵਾਸ 'ਚ ਵੀ, ਜੰਗਲ 'ਚ ਵੀ ਨਾਲ ਰਿਹਾ। ਜਿਹੜਾ ਸ਼ਤਰੂਘਨ ਕਕਈ ਦਾ ਪੁੱਤਰ ਹੈ, ਉਹ ਹੁਣ ਕੀ ਕਹਿੰਦਾ? ਉਹ ਕਹਿੰਦਾ ਜੀ ਮੈਂ ਰਾਜ ਤੇ ਕਰਾਂਗਾ, ਭਾਵੇਂ ਮੇਰੀ ਮਾਂ ਨੇ ਕਹਿ ਦਿੱਤਾ, ਪਰ ਤੁਸੀਂ ਵੱਡੇ ਹੋ ਰਾਮ ਚੰਦਰ ਜੀ, ਆਪਣੀਆਂ ਖੜਾਵਾਂ ਮੈਨੂੰ ਦੇ ਦਿਓ, ਇਹ ਖੜਾਵਾਂ ਮੈਂ ਤਖਤ ਦੇ ਉੱਤੇ ਰੱਖ ਸਕਾਂਗਾ। ਔਰ ਇਹ ਸੱਚਾਈ ਹੈ ਕਿ ਉਹ ਤਖਤ ਦੇ ਉੱਤੇ ਬੈਠਾ ਨਹੀਂ, ਰਾਮ ਚੰਦਰ ਦੀਆਂ ਖੜਾਵਾਂ ਰੱਖ ਕੇ ਉਹਨਾਂ ਨੂੰ ਪੂਜਦਾ ਰਿਹਾ। ਇਹਨੂੰ ਸਾਧ ਸੰਗਤ ਕੋਈ ਅਤਕਥਨੀ ਨਾ ਸਮਝਿਓ, ਇਹਦੇ 'ਤੇ ਤਰਕ ਨਹੀਂ ਆ, ਇਹ ਨਹੀਂ ਮੈਂ ਕੋਈ ਸਨਾਤਨੀ ਮਤ ਦੀ ਬਾਤ ਪਾ ਰਿਹਾ, ਸੱਚਾਈ ਦੀ ਗੱਲ ਕਰ ਰਿਹਾ। ਅੱਜ ਆਪਸ ਚ ਭਰਾਵਾਂ ਦਾ ਪਿਆਰ, ਸਮਾਜ ਵਿੱਚ ਸਾਡਾ ਮਾਣ ਸਤਿਕਾਰ, ਇੱਜ਼ਤ ਵਡਿਆਈ ਕਿਵੇਂ ਦੀ ਹੋਣੀ ਚਾਹੀਦੀ। ਇੱਕ ਰਾਜਾ ਔਰ ਉਹ ਤਿੰਨੇ ਉਹਦੀਆਂ ਰਾਣੀਆਂ ਤੇ ਵੱਖ ਵੱਖ ਉਹਦੇ ਪੁੱਤਰ ਨੇ, ਪਰ ਪਿਆਰ ਕਿਤਨਾ। ਅੱਜ ਇੱਕੋ ਮਾਂ ਦੇ ਪੇਟ ਤੋਂ ਜੰਮੇ ਆ ਜਿਹੜੇ, ਉਹ ਸੰਸਾਰ ਚ ਲੜ ਰਹੇ, ਕਤਲ ਹੋ ਰਿਹਾ, ਅੱਜ ਜ਼ਮੀਨਾਂ ਜਾਇਦਾਦਾਂ ਤੋਂ ਭਰਾ ਭਰਾ ਨੂੰ ਮਾਰ ਰਿਹਾ, ਅੱਜ ਭਰਾ ਭਰਾ ਦੀ ਪੱਗ ਲਾ ਰਿਹਾ। ਅੱਜ ਤੇ ਜੇ ਮੈਂ ਸਿੱਖਾਂ ਦੀ ਗੱਲ ਕਰਾਂ, ਮਾਫ ਕਰਿਓ, ਅੱਜ ਖਾਲਸਾ ਪੰਥ ਦੀ ਗੱਲ ਕਰੀਏ, ਇੱਕੋ ਕਲਗੀ ਧਰਦੇ ਆਪਾਂ ਪੋਤਿਆਂ 'ਚ। ਸਾਡਾ ਧਰਮ ਦਾ ਪਿਤਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਾਂ, ਸਾਡੀ ਧਰਮ ਦੀ ਮਾਂ ਹੈ ਮਾਤਾ ਸਾਹਿਬ ਕੌਰ। ਅਸੀਂ ਆਨੰਦਪੁਰ ਸਾਹਿਬ ਦੇ ਵਾਸੀ ਹਾਂ, ਅਸੀਂ ਕੇਸਗੜ੍ਹ ਸਾਹਿਬ ਦੀ ਧਰਤੀ ਤੋਂ ਪੈਦਾ ਹੋਏ ਹਾਂ, ਇੱਕੋ ਨਗਰ ਦੇ ਵਾਸੀ, ਇੱਕੋ ਜਨਮ ਅਸਥਾਨ ਕੇਸਗੜ੍ਹ ਸਾਹਿਬ, ਇੱਕੋ ਪਿਤਾ, ਇੱਕੋ ਮਾਂ, ਇੱਕੋ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਇੱਕੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਉਹਦੇ 'ਤੇ ਭਰੋਸਾ ਰੱਖਣਾ। ਅਤੇ ਅੱਜ ਸਿੱਖ ਸਿੱਖ ਨੂੰ ਫਤਿਹ ਬੁਲਾਉਣ ਵਾਸਤੇ ਨਹੀਂ ਤਿਆਰ। ਕਿੰਨੀਆਂ ਧੜੇਬੰਦੀਆਂ ਨੇ ਅੱਜ, ਵੱਖ ਵੱਖ ਜਥੇ, ਵੱਖ ਵੱਖ ਸੰਪਰਦਾਵਾਂ, ਵੱਖ ਵੱਖ ਧੜੇ ਅਤੇ ਵੱਖ ਵੱਖ ਆਪਣੇ ਢੰਗ ਅਪਣਾ ਲਏ ਅਸੀਂ, ਅੱਜ ਵੰਡੇ ਗਏ। ਅਤੇ ਜਿਹੜੇ ਤੁਹਾਡੇ ਵਿਰੋਧੀ ਆਦਿਕ ਲੋਕ ਆ, ਉਹ ਵੰਡਣਾ ਹੀ ਤਾਂ ਤੁਹਾਨੂੰ ਚਾਹੁੰਦੇ ਨੇ। ਸ਼ੁਰੂ ਤੋਂ ਹੀ ਗੁਰੂ ਕੇ ਸਿੱਖੋ ਪਾਟੋ ਧਾੜ ਤੁਹਾਡੇ ਵਿੱਚ ਪੈਂਦੀ ਰਹੀ, ਔਰ ਤੁਸੀਂ ਇੱਕ ਦੂਜੇ ਦੇ ਵੈਰੀ ਬਣਦੇ ਰਹੇ। ਅੱਜ ਲੋੜ ਹੈ ਪੰਥ ਨੂੰ ਇਕੱਠੇ ਹੋਣ ਦੀ, ਅੱਜ ਲੋੜ ਹੈ ਗੁਰਮਤ ਗਾਡੀ ਰਾਹ 'ਤੇ ਚੱਲਣ ਦੀ, ਅੱਜ ਲੋੜ ਹੈ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋਣ ਦੀ। ਕਦੇ ਮਿਸਲਾਂ ਦਾ ਇਤਿਹਾਸ ਪੜ੍ਹੋ, 12 ਮਿਸਲਾਂ ਸੀ, ਵੱਖ ਵੱਖ 12 ਜਥੇ ਸੀ ਗੁਰੂ ਕੇ ਸਿੰਘਾਂ ਦੇ, ਖਾਲਸਿਆਂ ਦੇ। ਭਾਵੇਂ ਉਹਨਾਂ ਦੀ ਵੱਖ ਵੱਖ ਆਪਣੀ ਆਪਣੀ ਰਾਏ ਹੋਵੇ, ਪਰ ਜਦੋਂ ਬਾਹਰੋਂ ਕੋਈ ਦੁਸ਼ਮਣ ਚੜ੍ਹਾਈ ਕਰਕੇ ਆਉਂਦਾ ਸੀ, ਤਦੋਂ 12 ਦੇ 12 ਇੱਕੋ ਜਾਂਦੇ ਸੀ, ਇਕੱਠੇ ਹੋ ਕੇ ਟੱਕਰ ਕਰਦੇ ਸੀ। ਜੇ ਸਿੱਖਣਾ ਹੈ ਤਾਂ ਸਾਧ ਸੰਗਤ, ਉਹ ਰਾਮ ਚੰਦਰ ਅਤੇ ਲਛਮਣ, ਉਹਨਾਂ ਕੋਲੋਂ ਵੀ ਕੁਛ ਨਾ ਕੁਛ ਸਿੱਖਿਆ ਜਾ ਸਕਦਾ। ਜਿਸ ਨੇ ਨਹੀਂ ਸਿੱਖਣਾ, ਉਹਨੂੰ ਉੱਚੀ ਉੱਚੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵੀ ਪੜ੍ਹ ਕੇ ਸੁਣਾ ਰਹੇ, ਅਰਥ ਵੀ ਸੁਣਾ ਰਹੇ ਹਾਂ, ਤਾਂ ਵੀ ਸੰਸਾਰ ਦੇ ਵਿੱਚ ਬੇਅੰਤ ਐਸੇ ਨੇ ਜਿਹੜੇ ਪਤਤ ਆ, ਸ਼ਰਾਬੀ ਨੇ, ਕਬਾਬੀ ਨੇ, ਨਹੀਂ ਗੁਰੂ ਦੇ ਚਰਨਾਂ ਨਾਲ ਜੁੜ ਸਕੇ, ਠੋਕਰਾਂ ਖਾ ਰਹੇ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ, ਮਰਨ ਮੁਨਸਾ ਸੱਚ ਹੈ, ਸਾਧ ਸੰਗਤ ਮਿਲ ਪੈਜ ਸਵਾਰੀ। ਮਰਨਾ ਉਹਨਾਂ ਸੂਰਮਿਆਂ ਦਾ ਹੀ ਸਫਲ ਹੈ ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਆਪਣੀ ਪੈਜ ਸਵਾਰ ਲਈ, ਸਵਾਰ ਲਈ ਭਾਵ ਆਪਣੀ ਇੱਜ਼ਤ ਬਣਾ ਰਹੀ ਹੈ ਲੋਕ ਪ੍ਰਲੋਕ ਵਿੱਚ। ਭਲਿਆਈ ਸਤਿਗੁਰ ਮਤ ਸਾਰੀ, ਸਤਿਗੁਰੂ ਨਾਨਕ ਦੇਵ ਪਾਤਸ਼ਾਹ ਦੀ, ਮੇਰੇ ਦਾਦੇ ਦੀ ਮਤ ਲੈ ਕੇ, ਸਿੱਖਿਆ ਲੈ ਕੇ ਜਿਨ੍ਹਾਂ ਨੇ ਭਲਿਆਈ ਸੰਸਾਰ ਜਗਤ ਵਿੱਚ ਕੀਤੀ ਹੈ, ਉਹਨਾਂ ਦਾ ਹੀ ਜੀਵਨ ਸ੍ਰੇਸ਼ਟ ਹੈ, ਉਹਨਾਂ ਦੀ ਹੀ ਉੱਤਮ ਮਤ ਹੈ। ਆਪਣਾ ਉਧਾਰ ਕਰਕੇ ਉਹ ਸਾਥੀਆਂ ਨੂੰ ਵੀ ਧਾਰ ਲੈਂਦੇ। ਇਸ ਲਈ ਸੰਸਾਰ ਜਗਤ ਦੇ ਵਿੱਚ ਸਤਿਗੁਰ ਦੀ ਮਤ ਭਲੀ ਮਤ ਹੈ, ਸ਼ਬਦ ਗੁਰੂ ਦੀ ਮਤ ਗੁਰੂ ਗ੍ਰੰਥ ਸਾਹਿਬ ਦੀ ਭਲੀ ਮਤ ਹੈ, ਗੁਰੂ ਨਾਨਕ ਦੇਵ ਸਾਹਿਬ ਦੀ ਦਿੱਤੀ ਹੋਈ ਸਿੱਖਿਆ ਉਪਦੇਸ਼ ਉਹ ਭਲੀ ਮਤ ਹੈ। ਇਸ ਲਈ ਉਹ ਸਾਰਿਆਂ ਤੋਂ ਸ਼੍ਰੋਮਣੀ ਅਤੇ ਸ੍ਰੇਸ਼ਟ ਹੈ। ਅਗਰ ਗੁਰੂ ਦੇ ਆਸ਼ੇ 'ਤੇ ਆਪਾਂ ਚੱਲਦੇ ਹਾਂ, ਆਪ ਵੀ ਤਰਾਂਗੇ, ਆਪਣੇ ਸੰਗੀ ਸਾਥੀਆਂ ਨੂੰ ਵੀ ਸੰਸਾਰ ਭਾਵ ਸਾਗਰ ਤੋਂ ਮੁਕਤ ਕਰ ਲਵਾਂਗੇ, ਪਾਰ ਕਰ ਦਿਆਂਗੇ। ਇਸ ਦੇ ਨਾਲ ਹੀ 31ਵੀਂ ਵਾਰ ਦੀ ਵਿਆਖਿਆ ਸਮਾਪਤ ਹੋ ਰਹੀ ਹੈ।